ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸਟ ਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ ਹਰ ਰਸ ਚੋਗ ਚੁਗਹੇ ਪ੍ਰਭ ਭਾਵ ਸਰਵਰ ਮਹ ਹੰਸ ਪ੍ਰਾਨ ਪਤ ਪਾਵ ਕਿਆ ਬਗ ਬਪੁੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬਪੁੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਮੂਹ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋ, ਜੋ ਸਾਹਿਬ ਏ ਕਮਾਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਦੇ ਅਸਥਾਨ 'ਤੇ ਜੁੜ ਬੈਠੇ ਹੋ। ਜਿੰਨੇ ਵੀ ਮਾਈ ਭਾਈ ਸਾਧ ਸੰਗਤ ਆਪ ਜੀ ਸੰਗਤ ਵਿੱਚ ਜੁੜ ਬੈਠੇ ਹੋ, ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ, ਤਾਂ ਕਿ ਕੁਝ ਕਹਿਣ ਵਾਸਤੇ ਆਪ ਜੀ ਤੋਂ ਆਸੀਸ ਪ੍ਰਾਪਤ ਕਰ ਸਕਾਂ। ਸਾਰੀ ਸੰਗਤ ਇੱਕ ਵਾਰੀ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਅਸਥਾਨ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਜੋ ਹੁਕਮ ਬਖਸ਼ਿਸ਼ ਕੀਤਾ ਹੈ, ਹਰ ਰੋਜ਼ ਦੀ ਤਰ੍ਹਾਂ ਉਸ ਦੀ ਕਥਾ ਵਿਚਾਰ ਦੇ ਨਾਲ ਜੁੜ ਕੇ ਸਮਝਣ ਦਾ ਯਤਨ ਕਰੀਏ ਕਿ ਗਰੀਬ ਨਵਾਜ਼ ਸਤਿਗੁਰੂ ਜੀ ਅੱਜ ਦੇ ਪਾਵਨ ਉਪਦੇਸ਼ ਦੇ ਅੰਦਰ ਸਾਨੂੰ ਕੀ ਸੰਦੇਸ਼ ਦੇ ਰਹੇ ਨੇ, ਕੀ ਸਿੱਖਿਆ ਦੇ ਰਹੇ ਨੇ, ਉਸ ਸਿੱਖਿਆ ਨੂੰ ਸਮਝ ਕੇ ਉਸ 'ਤੇ ਚੱਲਣ ਦਾ ਯਤਨ ਕਰ ਸਕੀਏ, ਆਪਣੇ ਜੀਵਨ ਨੂੰ ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਜੀ ਦੇ ਉਪਦੇਸ਼ ਅਨੁਸਾਰ ਢਾਲਣ ਦਾ ਯਤਨ ਕਰ ਸਕੀਏ। ਅੱਜ ਦਾ ਪਾਵਨ ਸ਼ਬਦ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਸਤਿਗੁਰੂ ਜੀ ਦਾ ਧਨਾਸਰੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ, इस पावन शब्द के अंदर जो आप जी ने रहाऊ दियां पंगतियां सरबण कीतियां ने उहदे अंदर सतगुरु जी फरमान करते ने क्या बग बपड़ा छप्पड़ी नाए कीचड़ डूबै मैल ना जाए। इहदा रहाऊ दियां पंगतियां का भाव अर्थ है सत संगत तो बिना गुरु तो बिना गुरु की शरण तो बिना मनमुख बंदा बगले की न्याई है। जिमें बगला एक छप्पड़ी विच टुब्बी मारे क्योंकि सतसंग जी बगले का रंग बड़ा चिट्टा हुंदा है वो बगला जे छप्पड़ विच चुब्बी लाए ते उथों सगों मलीन हो के निकलदा है उथों दे चिक्कड़ विच डुब जांदा है उहदे तन दी मैल मन दी मैल नहीं जांदी। इसे तरह गुरु तो टुटिया होया इंसान गुरु तो बिछड़िया होया इंसान उस बगले दी न्याई है जेड़ा हमेशा विकारां दे विच टुब्बियां मारदा है विषयां दे विच टुब्बियां मारदा है कुसंगत दे विच टुब्बी लाउंदा है कुसंगत दी विच जा के वह इउं कहीए जिवें बगला छप्पड़ी दे विच टुब्बी लाउंदा ते होर मैला होई जांदा है। इसे तरह ये जीव दा मन है एक कुसंगत विच जा के गुरु तो बेमुख हो के अपने तन ते मन दे उते विकारां दी होर मैल चढ़ा चढ़ा के इस नूं मैला करी जांदा है। ये तो पहले ही बड़ा मैला सी। सतगुरु जी ने यह मनुखा जन्म बख्शिश कीता सी कि इस काले मन नूं तू धो सके इस बुद्धि दे जो तल है उहनूं गुरु की सिक्ख्या ग्रहण करके गुरु तक पहुँच कर सकें पर सगों ये मन जेड़ा है विकारां विच गलतान हो के कुसंगत विच रह के होर मैला हो गया इहदे ते होर विकारां दी मैल चढ़ी जा रही है। सतगुरु जी अज दे पावन शब्द दे अंदर ये सानू सिख्या दे रहे ने गरीब नवाज जी कृपा करदे ने कि प्यारिया गुरु एक समुंदर है ते गुरु ओ समुंदर है जेड़ा रतना दे नाल मोतियां दे नाल भरपूर है। इत्थे रतन ते मोती दा अर्थ है गुरु शुभ गुणा नाल भरपूर है। जदों तू गुरु रूप समुंदर विच टुब्बी लाएगा ना जदों गुरु दी शरण विच आएगा इत्थे तैनू कीमती मोती जवाहरात सुंदर सुंदर माणक प्राप्त होणगे। ओ सुंदर ते कीमती जेड़े मोती ते हीरे ने ओ ने गुरु का ज्ञान गुरु दे शुभ गुण ओ तां मिलने ने जे गुरु दी शरण विच आओगे। अज दा शब्द कुछ लमेरा है आओ मन बिरतियां दी एकाग्रता तुसीं बख्शिश करो तां कि आपां ए सारे शब्द दे अखरी भाव समझ सकीए गुरु जी सानू की उपदेश देंदे ने ते की कहना चाहुंदे ने। आओ कृपा करो सारी संगत मन बिरती दी एकाग्रता बख्शिश करो एक बारी एकाग्रता बनाउण लई सारी संगत आखो जी सतनाम श्री वाहे गुरु एक बारी फिर आखो सतनाम श्री वाहे गुरु जी
सतनाम श्री वाहे गुरु साहिब जी। तनासरी महला पहला घर दूजा असट पदिया
तनासरी राग दे अंदर धन गुरु नानक देव महाराज जी का उचारण किया होया ए पावन शब्द सुर ताल दे दूसरे घर विच गाउण वास्ते घर दूजे तो भाव है जिहड़े रागी सिंह सज्जन ने वो जानदे ने। इस शब्द नूं सतगुरु जी ने सुर ताल दे दूसरे घर विच गाउण दा उपदेश कीता है। अष्टपदियां तो भाव है अठ पदियां वाला ये शब्द है जी।
एक ओंकार सतगुर प्रसाद,
परमात्मा एक निरंकारी जोत, सतगुरु ग्रीवन वाज पातशाह जी कृपा करदे ने, जिस दा पहले ही गुरु ग्रंथ साहिब जी दी संपादना करन वेले सब तो पहला जो आपां मूल मंत्र उचारण करदे हां, एक ओंकार सतनाम करता पुरख निरभउ निरवैर अकाल मूरत अजूनी सैपहं, इत्थे तक सतगुरु जी ने कह के उस निरंकार दा अकाल पुरख दी उस्तत उहदा रूप रंग सारा कुछ वर्णन कीता है, पर नाल कह दिता गुरप्रसाद ऐसे गुरु की कृपा, ऐसा जिहड़ा निरंकार है उहदी प्राप्ति जिहड़ी है साध संगत जी वह गुरु की कृपा तो बिना नहीं प्राप्त हो सकती। वह निरंकार केवल गुरु की बख्शिश द्वारा, गुरु की खुशी द्वारा, गुरु की कृपा नाल प्राप्त हुंदा है।
गुर सागर रतनी पहर पूरे,
गुरु समुंदर है, सागर का भाव है समुंदर, और गुरु इन्ना गहरा है इहदे अंदर जिन्नी कोई डूंगी चुब्भी लाए जाएगा उन्ने ही हीरे मोती जवाहरात डूंगे तल दे विचों इस नूं प्राप्त होणगे। आम सियाणियां दा कथन है, सियाणे कहिंदे ने समुंदर दे अंदर जवाहरात ने, समुंदर दे अंदर हीरे ने, समुंदर दे अंदर कीमती मोती ने, पर जिन्ना जिन्ना डूंगा कोई जा रहा है उन्ने उन्ने कीमती ते कीमती तो कीमती हीरे जवाहरात उस समुंदर विचों प्राप्त करता है। गुरु एक सागर समुंदर है, और एडा गहरा समुंदर है, सतगुरु जी कहिंदे ने इहदे विच रतना दी खान, इहदे विच रतना नाल भरपूर भाव शुभ गुण जिहड़े ने, जिहड़े परमात्मा दे घर तक पहुंचाउण वास्ते सानू गुण चाहीदे ने, उहनां गुणां दे नाल उहनां गुणां दा खजाना सतगुरु जी भरपूर नका नक भरिया होया है।
अमृत संत चुगहे नहीं दूरे,
जेडे परमात्मा दे संत जन ने, जेडे बंदगी करन वाले जग्यासु ने, ओ जेडे सतगुरु ग्रीवन वाज पातशाह जी दी हजूरी विच आ के उहना गुणा दे खजाने नू उस अमृत रूपी सतगुरु जी दे ज्ञान नू चखदे ने, ते परमात्मा तो कदे भी ओ गुरु तो दूर नहीं हुंदे।
हर रस चोग चुगहे प्रभ भावा,
जेड़े गुरमुख जन गुरु दी शरण विच आ के गुरु दे सन्मुख हो के इना रत्ना पदार्थां नू चुगदे ने, गुरु दे ज्ञान नू प्राप्त करदे ने, ओ सतगुरु जी नू भा जांदे हन।
सरवर मह हंस प्राण पात पावा,
जेड़ा हंस है ओ केवल सरोवर ते ही ओदे प्राण बच सकदे ने, क्योंकि हंसां दा जेड़ा खाना है साध संगत जी ओ मान सरोवर दे मोती चुगदे ने। इत्थे ग्रीवन वाज पातशाह जी कृपा करदे ने, ओ कहंदे ने जे गुरु समुंदर है ते सिख नू हंस बन जाना चाहिए, सिख हंस बन के उहदे विच्चों हीरे मोती चुगे, क्योंकि हंस दा जीवन केवल ते केवल सरवर समुंदर दे उत्ते है जिथे मोती ने, जिथे मोती नहीं उत्थे हंस मर जाएगा, क्योंकि वह केवल ते केवल मोती चुगदा है। धन गुरु ग्रीवन वाज पातशाह जी ने सिख नू हंस बनाया है। हंस की साध संगत एक होर बा कमाल एक खूबी है, हंस केवल तत् नू लैंदा है, अतत् नू छड़ देंदा है। सियाने कथन करदे ने ये मनौत है कि हंस जेदा चिट्टे रंग दा हुंदा है उहदी चुंझ जेड़ी है वह लाल रंग दी हुंदी है, ते जदों कहिंदे वह चुंझ दुध विच भी पा दवे ना दुध एकदम फट जाता है, उहदे विचों दुध बखरा हो जाता है ते पानी बखरा हो जाता है, क्योंकि हंस की चुंझ दे विच इन्नी खटास है, ते जदों पानी ते दुध वखरा हो जाता है ना उहदे विचों फिर जिहड़ा हंस है वह ਦੁੱਧ ਨੂੰ ਚੁੱਕ ਲੈਂਦਾ, ਪਾਣੀ ਨੂੰ ਛੱਡ ਦਿੰਦਾ। ਇਸੇ ਵਾਸਤੇ ਸਤਿਗੁਰੂ ਗਰੀਬਨ ਵਾਜ ਪਾਤਸ਼ਾਹ ਜੀ ਕਹਿੰਦੇ ਨੇ, ਸਿੱਖਾ ਤੂੰ ਹੰਸ ਵਾਲੀ ਬਿਰਤੀ ਅਪਣਾ। ਜਿਹੜੀ ਹੰਸ ਵਾਲੀ ਬਿਰਤੀ ਕਿਹੜੀ ਹੈ? ਸਤਿਗੁਰੂ ਜੀ ਕਹਿੰਦੇ ਨੇ, ਸਾਂਝ ਕਰੀਜੈ ਗੁਣੈ ਘੇਰੀ, ਛੋੜ ਅਵਗਣ ਚੱਲੀ ਹੈ। ਇਸ ਸੰਸਾਰ ਦੇ ਵਿੱਚ ਗੁਣ ਵੀ ਨੇ, ਇਸ ਸੰਸਾਰ ਦੇ ਵਿੱਚ ਔਗਣ ਵੀ ਨੇ। ਇੱਥੇ ਗੁਣਾਂ ਨਾਲ ਭਰਪੂਰ ਬੰਦੇ ਵੀ ਤੁਹਾਨੂੰ ਮਿਲਣਗੇ ਅਤੇ ਔਗਣਾਂ ਦੇ ਭਰੇ ਹੋਏ ਵੀ ਮਿਲਣਗੇ। ਸਤਿਗੁਰੂ ਜੀ ਕਹਿੰਦੇ ਨੇ, ਪਿਆਰਿਆ ਤੂੰ ਹੰਸ ਬਣ ਕੇ, ਤੇਰੇ ਕੋਲ ਏਡਾ ਗਿਆਨ ਹੋਏ, ਤੇਰੇ ਕੋਲ ਐਸੀ ਹੰਸ ਵਰਗੀ ਚੁੰਝ ਹੋਏ, ਤੂੰ ਗਿਆਨ ਨੂੰ ਪ੍ਰਾਪਤ ਕਰੇ, ਤੂੰ ਗੁਣਾਂ ਨੂੰ ਗ੍ਰਹਿਣ ਕਰ ਲਏ, ਔਗਣਾਂ ਨੂੰ ਛੱਡ ਦੇ, ਔਗਣਾਂ ਦੇ ਨਾਲ ਤੇਰਾ ਵਾਸਤਾ ਕੋਈ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਸਾਂਝ ਕਰੀਜੈ ਗੁਣੈ ਕੇਰੀ, ਛੋੜ ਅਵਗਣ ਚੱਲੀ ਹੈ। ਜਿਵੇਂ ਹੰਸ ਦੁੱਧ ਦੇ ਵਿੱਚੋਂ ਪਾਣੀ ਬਖ ਕਰਕੇ ਪਾਣੀ ਨੂੰ ਛੱਡ ਦਿੰਦਾ, ਦੁੱਧ ਪੀ ਲੈਂਦਾ, ਦੁੱਧ ਨੂੰ ਚੱਖ ਲੈਂਦਾ, ਇਸ ਤਰ੍ਹਾਂ ਤੂੰ ਇਸ ਸੰਸਾਰ ਦੇ ਵਿੱਚੋਂ ਔਗਣਾਂ ਵੱਲ ਧਿਆਨ ਨਾ ਦੇ, ਔਗਣਾਂ ਨੂੰ ਛੱਡ ਕੇ ਤੂੰ ਗੁਣਾਂ ਨੂੰ ਗ੍ਰਹਿਣ ਕਰ ਅਤੇ ਹੰਸ ਵਰਗੀ ਬਿਰਤੀ ਬਣਾ। ਸਤਿਗੁਰੂ ਗਰੀਬਨ ਵਾਜ ਪਾਤਸ਼ਾਹ ਜੀ ਅੱਜ ਕਿਰਪਾ ਕਰਦੇ ਨੇ, ਕਹਿੰਦੇ ਨੇ ਜਿਹੜੇ ਹੰਸ ਬਣ ਜਾਂਦੇ ਨੇ ਨਾ, ਫਿਰ ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਕੇ ਫਿਰ ਇਸ ਜੀਵਨ ਦੇ ਆਨੰਦ ਨੂੰ ਪ੍ਰਾਪਤ ਕਰਦੇ ਨੇ, ਆਤਮਕ ਜੀਵਨ ਮਾਣਦੇ ਹਨ।
ਕਿਆ ਬਗ ਬਪੁੜਾ ਛਪੜੀ ਨਾਏ,
ਬਗ ਬਗਲਾ ਜਿਹੜਾ ਹੈ ਉਹ ਛੱਪੜੀ ਤੇ ਜਾ ਕੇ ਨਹਾ ਵੀ ਲਏ ਨਾ, ਉਹਦੀ ਮੈਲ ਨਹੀਂ ਉਤਰਦੀ। ਇਹਦਾ ਸਤਸੰਗ ਜੀ ਭਾਵ ਅਰਥ ਹੈ, ਅੱਜ ਦੇ ਸ਼ਬਦ ਵਿੱਚੋਂ ਆਪਾਂ ਇਹ ਸਿੱਖਿਆ ਲੈਣੀ ਹੈ, ਸਿੱਖ ਨੇ ਕਦੇ ਵੀ ਕੁਸੰਗਤ ਵਿੱਚ ਨਹੀਂ ਜਾਣਾ। ਜਿੱਥੇ ਗੁਰੂ ਤੋਂ ਉਲਟ ਗੱਲ ਹੁੰਦੀ ਹੋਏ ਉਸ ਕੁਸੰਗਤ ਵਿੱਚ ਨਹੀਂ ਜਾਣਾ। ਸਿੱਖ ਨੇ ਕਦੇ ਵਿਸ਼ਿਆਂ ਵਿਕਾਰਾਂ ਵਿੱਚ ਨਹੀਂ ਡੁੱਬਣਾ। ਸਿੱਖ ਨੇ ਹਮੇਸ਼ਾ ਗੁਰੂ ਮਾਨ ਸਰੋਵਰ ਤੇ ਆ ਕੇ ਹੰਸ ਦੀ ਬਿਰਤੀ ਰੱਖਣੀ ਹੈ, ਕਦੇ ਬਗਲੇ ਵਾਲੀ ਬਿਰਤੀ ਨਹੀਂ ਬਣਾਉਣੀ। ਕਿਉਂਕਿ ਬਗਲਾ ਜਿਹੜਾ ਹੈ ਨਾ ਸਾਧ ਸੰਗਤ, ਉਹਨੂੰ ਗੁਰਬਾਣੀ ਵਿੱਚ ਥਾਂ ਥਾਂ ਤੇ ਸਤਿਗੁਰੂ ਜੀ ਨੇ ਇਉਂ ਆਖਿਆ ਵੀ ਰੰਗ ਇਹਦਾ ਭਾਵੇਂ ਚਿੱਟਾ ਪਰ ਹਮੇਸ਼ਾ ਡੱਡੀ ਫੜਨ ਤੇ ਆਪਣੀ ਚੁੰਝ ਆਪਣੀ ਬਿਰਤੀ ਟਿਕਾਈ ਰੱਖਦਾ, ਕਦੋਂ ਡੱਡੀ ਨਿਕਲੇ ਤੇ ਉਹਨੂੰ ਮੈਂ ਚੁੱਕਾਂ ਤੇ ਖਾ ਜਾਵਾਂ। ਸਤਿਗੁਰੂ ਜੀ ਕਹਿੰਦੇ ਨੇ, ਇਹ ਕੇਵਲ ਜਿਹੜਾ ਬਗਲਾ ਹੈ ਉਹ ਗੰਦ ਵਿੱਚ ਆਪਣੀ ਚੁੰਝ ਮਾਰਦਾ ਤੇ ਜਿਹੜਾ ਹੰਸ ਹੈ ਉਹ ਮੋਤੀ ਚੁੱਕਦਾ। ਸਤਿਗੁਰੂ ਜੀ ਕਹਿੰਦੇ ਨੇ, ਤੂੰ ਬਗਲੇ ਵਾਲੀ ਬਿਰਤੀ ਨਹੀਂ ਬਣਾਉਣੀ, ਕਦੇ ਵੀ ਵਿਕਾਰਾਂ ਦੀ ਛੱਪੜੀ ਵਿੱਚ ਨਹੀਂ ਨਹਾਉਣਾ, ਕਿਉਂਕਿ ਇਸ ਵਿੱਚ ਨਹਾਉਣ ਦੇ ਨਾਲ ਤੂੰ ਹੋਰ ਮੈਲ ਦੇ ਨਾਲ ਭਰ ਜਾਏਗਾ, ਵਿਕਾਰਾਂ ਵਿੱਚ ਡੁੱਬ ਜਾਏਗਾ। ਇਹਦੇ ਨਾਲ ਤੇਰਾ ਜੀਵਨ, ਤੇਰੀ ਆਤਮਕ ਅਵਸਥਾ ਜਿਹੜੀ ਉਹ ਜਾਂਦੀ ਰਹੇਗੀ। ਇਸ ਲਈ ਜਿਹੜਾ ਬਗਲਾ ਹੈ ਉਹ ਛੱਪੜੀ ਵਿੱਚ ਨਹਾ ਕੇ ਕੀ ਕਰ ਸਕਦਾ ਹੈ?
ਕੀਚੜ ਡੂਬੇ ਮੈਲ ਨਾ ਜਾਏ,
ਬਸ ਇਹੀ ਪ੍ਰਾਪਤ ਹੋਏਗਾ ਵਿਕਾਰਾਂ ਵਿੱਚ ਡੁੱਬ ਕੇ। ਤੂੰ ਚਿੱਕੜ ਵਿੱਚ ਡੁੱਬਿਆ ਰਹੇਗਾ, ਗੰਦਗੀ ਵਿੱਚ ਡੁੱਬਿਆ ਰਹੇਗਾ, ਤੇਰੇ ਅੰਦਰ ਦੀ ਮੈਲ ਕਦੇ ਜਾ ਨਹੀਂ ਸਕੇਗੀ।
ਰਹਾਉ ਰੱਖ ਰੱਖ ਚਰਨ ਧਰੇ ਵਿਚਾਰੇ,
ਰਹਾਉ ਠਹਿਰਾਓ ਦੇ ਕੇ ਇੱਥੇ ਸਤਿਗੁਰੂ ਜੀ ਅੱਗੇ ਪਦੇ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਨੇ, ਜਿਹੜਾ ਵਿਚਾਰਵਾਨ ਪੁਰਸ਼ ਹੈ, ਜਿਹੜਾ ਗੁਰੂ ਕੇ ਸ਼ਬਦ ਦੀ ਵਿਚਾਰ ਕਰਦਾ, ਉਹ ਫੂਕ ਫੂਕ ਕੇ ਕਦਮ ਰੱਖਦਾ। ਰੱਖ ਰੱਖ ਚਰਨ ਧਰੇ ਵਿਚਾਰੀ, ਇਹ ਤਾਂ ਹੋ ਸਕਦਾ ਜੇ ਵਿਚਾਰਵਾਨ ਹੋ ਕੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਜੋ ਗੁਰੂ ਕਹਿੰਦਾ ਉਹਨੂੰ ਵਿਚਾਰ ਵਿਚਾਰ ਕੇ ਆਪਣੇ ਅੰਦਰ ਫੂਕ ਫੂਕ ਕੇ ਕਦਮ ਰੱਖਣਾ ਕਿ ਕਿਤੇ ਮੇਰਾ ਕਦਮ ਕਿਸੇ ਗਲਤ ਪਾਸੇ ਨਾ ਚੱਲਿਆ ਜਾਏ, ਕਿਤੇ ਮੇਰੀ ਸੋਚ ਇਸ ਸੋਚ ਦੇ ਮੰਡਲ ਵਿੱਚ ਕਿਤੇ ਕੋਈ ਗਲਤ ਸੋਚ ਨਾ ਆ ਜਾਏ। ਜਿਹੜਾ ਵਿਚਾਰਵਾਨ ਪੁਰਸ਼ ਗੁਰੂ ਦੇ ਸ਼ਬਦ ਤੇ ਪਹਿਰਾ ਦੇਣ ਵਾਲਾ ਹੈ, ਸਤਿਗੁਰੂ ਜੀ ਕਹਿੰਦੇ ਨੇ ਉਹ ਫੂਕ ਫੂਕ ਕੇ ਕਦਮ ਰੱਖਦਾ ਹੈ। ਰੱਖ ਰੱਖ ਚਰਨ ਧਰੇ ਵਿਚਾਰੀ, ਬਹੁਤ ਸਿਆਣਪ ਨਾਲ ਚੱਲਦਾ ਹੈ।
ਦੁਬਦਾ ਛੋੜ ਭਏ ਨਿਰੰਕਾਰੀ,
ਉਹ ਦੁਬਦਾ ਦਾ ਤਿਆਗ ਕਰ ਦਿੰਦਾ ਹੈ। ਦੁਬਦਾ ਜਿਹੜੀ ਦੂਈ ਦਵੈਤ ਸਾਨੂੰ ਪਰਮਾਤਮਾ ਨਾਲ ਮਿਲਾਪ ਨਹੀਂ ਕਰਨ ਦਿੰਦੀ, ਇਹ ਦੁਬਦਾ ਹੀ ਹੈ। ਇਨ ਦੁਬਦਾ ਘਰ ਬਹੁਤੇ ਗਾਲੇ, ਕਹਿੰਦੇ ਨੇ ਇਹ ਦੁਬਦਾ ਨੇ ਪਤਾ ਨੀ ਕਿੰਨੇ ਕੁ ਹਿਰਦੇ ਗਾਲ ਦਿੱਤੇ ਨੇ, ਇਸ ਦੁਬਦਾ ਨੇ ਕਿੰਨੇ ਕੁ ਹਿਰਦੇ ਬਰਬਾਦ ਕਰ ਦਿੱਤੇ ਨੇ। ਜਿੰਨਾ ਚਿਰ ਇਹ ਦੁਬਦਾ ਅੰਦਰੋਂ ਨਹੀਂ ਜਾਂਦੀ, ਉਹਨਾਂ ਚਿਰ ਗੁਰੂ ਦੇ ਸਨਮੁਖ ਹੋ ਕੇ ਉਸ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ ਸਤ ਵਿੱਚ ਕਹਿੰਦੇ ਨੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਗੁਰੂ ਉਹਦੀ ਦੁਬਧਾ ਨੂੰ ਖਤਮ ਕਰ ਦਿੰਦਾ ਹੈ ਅਤੇ ਜਿਹਦੀ ਦੁਬਧਾ ਖਤਮ ਹੋ ਗਈ ਉਹ ਨਿਰੰਕਾਰੀ ਗੁਰੂ ਦਾ ਰੂਪ ਗੁਰੂ ਦੇ ਸਨਮੁਖ ਹੋ ਕੇ ਗੁਰੂ ਦਾ ਸਰੂਪ ਬਣ ਜਾਂਦਾ ਹੈ।
ਮੁਕਤ ਪਦਾਰਥ ਹਰ ਰਸ ਚਾਖੇ,
ਹਰੀ ਦਾ ਨਾਮ ਜਿਹੜਾ ਮੁਕਤੀ ਦਾ ਪਦਾਰਥ ਹੈ ਉਸ ਹਰੀ ਦੇ ਨਾਮ ਨੂੰ ਚੱਖ ਕੇ ਜਿੱਥੇ ਬੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਮੁਕਤੀ ਪ੍ਰਾਪਤ ਕਰਦਾ ਹੈ ਇਸ ਮੁਕਤੀ ਦੇ ਪ੍ਰਾਪਤ ਕਰਨ ਦੇ ਨਾਲ ਫਿਰ ਜੀਵਨ ਮੁਕਤ ਵੀ ਹੋ ਜਾਂਦਾ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮੁਕਤ ਪਦਾਰਥ ਹਰ ਰਸ ਚਾਖੇ, ਜਿਹੜਾ ਮੁਕਤੀ ਦਾ ਪਦਾਰਥ ਹੈ ਉਹ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ। ਜਿਹੜਾ ਜੀਵ ਗੁਰੂ ਦੇ ਸਨਮੁਖ ਆ ਜਾਂਦਾ ਹੈ ਉਹ ਫਿਰ ਉਸ ਨਾਮ ਨੂੰ ਚੱਖ ਕੇ ਲੋਕ ਅਤੇ ਪਰਲੋਕ ਦੇ ਵਿੱਚ ਮੁਕਤ ਹੋ ਜਾਂਦਾ ਹੈ।
ਆਵਣ ਜਾਣ ਰਹੇ ਗੁਰ ਰਾਖੇ,
ਤੇ ਉਹਨਾਂ ਦਾ ਸੰਸਾਰ ਤੋਂ ਆਉਣਾ ਜਾਣਾ ਮੁੱਕ ਜਾਂਦਾ ਹੈ। ਗੁਰੂ ਉਹਨਾਂ ਨੂੰ ਹੱਥ ਦੇ ਕੇ ਰੱਖ ਲੈਂਦਾ ਹੈ ਜਿਹੜਾ ਸੰਸਾਰ ਤੇ ਮਰ ਮਰ ਜੰਮੈ, ਜਿਹੜਾ ਜਨਮ ਲੈਂਦਾ ਤੇ ਫਿਰ ਮਰਦਾ ਹੈ ਉਹ ਜਿਹੜਾ ਹੈ ਜਨਮ ਤੇ ਮਰਨ ਦਾ ਗੇੜ ਮੁੱਕ ਜਾਂਦਾ ਹੈ ਉਸ ਜੀਵ ਦਾ ਜਿਹਨੂੰ ਗੁਰੂ ਕਿਰਪਾ ਕਰਕੇ ਆਪ ਹੱਥ ਦੇ ਕੇ ਰੱਖ ਲੈਂਦਾ ਹੈ।
ਸਰਵਰ ਹੰਸਾ ਛੋੜ ਨਾ ਜਾਏ,
ਜਿਹੜਾ ਹੰਸ ਹੈ ਉਹ ਕਦੇ ਸਰਵਰ ਨੂੰ ਛੱਡਦਾ ਨਹੀਂ, ਸਰੋਵਰ ਨੂੰ ਕਦੇ ਛੱਡਦਾ ਨਹੀਂ। ਸਿੱਖ ਨੇ ਕਦੇ ਗੁਰੂ ਦੇ ਦਰ ਨੂੰ ਨਹੀਂ ਛੱਡਣਾ, ਸਿੱਖ ਨੇ ਕਦੇ ਗੁਰੂ ਦੀ ਸਿੱਖਿਆ ਨਹੀਂ ਭੁਲਾਉਣੀ। ਸਤਿਗੁਰ ਸਿੱਖਿਆ ਦੇ ਰਹੇ ਨੇ ਅੱਜ ਦੇ ਪਾਵਨ ਸ਼ਬਦ ਅੰਦਰ, ਜਿਵੇਂ ਸਰਵਰ ਨੂੰ ਹੰਸ ਨਹੀਂ ਛੱਡਦਾ ਇਵੇਂ ਹੀ ਸਿੱਖ ਨੇ ਗੁਰੂ ਦਾ ਦਰ ਨਹੀਂ ਛੱਡਣਾ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਪ੍ਰੇਮਾ ਭਗਤੀ ਦੇ ਵਿੱਚ ਆ ਕੇ ਉਹ ਸਿੱਖ ਜਿਹੜਾ ਹੈ ਆਤਮਕ ਅਡੋਲਤਾ ਨੂੰ ਪ੍ਰਾਪਤ ਕਰ ਲੈਂਦਾ। ਸਹਿਜ ਸਮਾਏ ਆਤਮਕ ਅਡੋਲਤਾ ਅੰਦਰ ਟਿਕ ਜਾਂਦਾ ਹੈ। ਜਿਹਦਾ ਸਾਧ ਸੰਗਤ ਜੀ ਅੰਦਰ ਟਿਕ ਜਾਂਦਾ ਨਾ, ਅੰਦਰ ਦਰਅਸਲ ਤਾਂ ਟਿਕਦਾ ਹੈ ਜੇ ਅੰਦਰ ਭਰਿਆ ਹੋਏ, ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਭਰ ਜਾਏ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਕਹੋ ਕਬੀਰ ਛੂਛਾ ਘਾਟ ਬੋਲੈ, ਭਰਿਆ ਹੋਏ ਸੋ ਕਬੂ ਨਾ ਡੋਲੈ। ਜਿਹੜਾ ਭਰ ਜਾਂਦਾ ਨਾ ਉਹ ਕਦੇ ਡੋਲਦਾ ਨਹੀਂ। ਇਹਨੂੰ ਭਰਨ ਵਾਸਤੇ ਗੁਰੂ ਦੇ ਗਿਆਨ ਦੀ ਲੋੜ ਹੈ। ਜਦੋਂ ਗੁਰੂ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰਦਾ ਉਹਨੂੰ ਜਪ ਜਪ ਕੇ ਫਿਰ ਸਾਡਾ ਅੰਦਰ ਭਰ ਜਾਏਗਾ। ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹ ਕਦੇ ਡੋਲਦਾ ਨਹੀਂ, ਉਹ ਸਹਿਜ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ।
ਸਰਵਰ ਮਹਿ ਹੰਸ ਹੰਸ ਮਹਿ ਸਾਗਰ,
ਗੁਰੂ ਇਹ ਕਿਰਪਾ ਕਰਦਾ ਜੀ ਜਿਹੜਾ ਜੀਵ ਸਰਵਰ ਮਹਿ ਹੰਸ ਗੁਰੂ ਸਰੋਵਰ ਦੇ ਵਿੱਚ ਜਿਹੜਾ ਹੰਸ ਉਹ ਸਮਾ ਜਾਂਦਾ ਹੈ ਤੇ ਗੁਰੂ ਕਿਰਪਾ ਕਰਕੇ ਫਿਰ ਉਹਦੇ ਹਿਰਦੇ ਵਿੱਚ ਆਪਣਾ ਵਾਸ ਕਰ ਲੈਂਦਾ। ਇਹਦਾ ਭਾਵ ਅਰਥ ਹੈ ਓਤ ਪੋਤ, ਗੁਰੂ ਓਤ ਪੋਤ ਹੈ। ਜਿਹੜਾ ਜੀਵ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਜਿਹੜਾ ਪ੍ਰਾਣੀ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦਾ ਹੈ ਗੁਰੂ ਫਿਰ ਕਿਰਪਾ ਕਰਕੇ ਉਹਦੇ ਅੰਦਰ ਹੀ ਆਪਣਾ ਵਾਸ ਕਰ ਲੈਂਦਾ। ਪਰਮਾਤਮਾ ਕਿਰਪਾ ਕਰਦਾ ਜਿਹੜਾ ਜੀਵ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਗੁਰੂ ਫਿਰ ਉਹਦੇ ਹਿਰਦੇ ਵਿੱਚ ਆਪਣਾ ਵਾਸ ਕਰ ਲੈਂਦਾ। ਇੱਕ ਮਿੱਕ ਹੋ ਜਾਂਦੇ ਨੇ ਸਿੱਖ ਗੁਰੂ ਵਿੱਚ ਤੇ ਗੁਰੂ ਸਿੱਖ ਵਿੱਚ ਸਮਾ ਜਾਂਦਾ ਹੈ। ਭਾਵ ਜਿਵੇਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਰੂਪ ਦੇ ਕੇ ਗੁਰੂ ਅੰਗਦ ਬਣਾ ਦਿੱਤਾ, ਜਿਵੇਂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਪਣੇ ਪਿਆਰੇ ਸਿੱਖ ਗੁਰੂ ਅਮਰਦਾਸ ਨੂੰ ਆਪਣਾ ਰੂਪ ਦੇ ਦਿੱਤਾ, ਆਪਣਾ ਰੂਪ ਬਣਾ ਲਿਆ। ਗੁਰੂ ਐਸੀ ਕਿਰਪਾ ਕਰਦਾ ਹੈ ਓਤ ਪੋਤ, ਜਿਹੜਾ ਸਿੱਖ ਗੁਰੂ ਦੇ ਉਪਦੇਸ਼ ਨੂੰ ਦ੍ਰਿੜ ਕਰਦਾ ਹੈ ਗੁਰੂ ਉਸ ਸਿੱਖ ਦੇ ਹਿਰਦੇ ਵਿੱਚ ਆਪਣਾ ਵਾਸ ਕਰ ਲੈਂਦਾ ਹੈ।
ਅਕਥ ਕਥਾ ਗੁਰ ਬਚਨੀ ਆਦਰ,
ਗੁਰੂ ਕੀ ਅਕਥ ਕਥਾ ਹੈ, ਗੁਰੂ ਦੇ ਬਚਨਾਂ ਨੂੰ ਕਮਾ ਕੇ ਗੁਰੂ ਕਾ ਸਿੱਖ ਆਦਰ ਮਾਣ ਪਾਉਂਦਾ ਹੈ।
ਸੁਨ ਮੰਡਲ ਇੱਕ ਜੋਗੀ ਬੈਸੇ,
ਅਫੁਰ ਅਵਸਥਾ ਦੇ ਅੰਦਰ ਉਹ ਪਰਮਾਤਮਾ ਬੈਠਾ ਹੈ। ਹੁਣ ਸਤਿਗੁਰੂ ਜੀ ਗਰੀਬ ਨਵਾਜ ਕਿਰਪਾ ਕਰਦੇ ਨੇ, ਉਹ ਕਹਿੰਦੇ ਨੇ ਉਹ ਪਰਮਾਤਮਾ ਜਿਹੜਾ ਹੈ ਉਹ ਅਫੁਰ ਇੱਕ ਜੋਗੀ ਰੂਪ ਹੋ ਕੇ ਸਾਰੇ ਸੰਸਾਰ ਨੂੰ ਅਫੁਰ ਅਵਸਥਾ ਵਿੱਚ ਵੇਖ ਰਿਹਾ ਹੈ।
ਨਾਰ ਨਾ ਪੁਰਖ ਕਹੋ ਕੋ ਕੈਸੇ,
ਉਹ ਪਰਮਾਤਮਾ ਨਾ ਹੀ ਨਾਰੀ ਹੈ ਤੇ ਨਾ ਹੀ ਪੁਰਸ਼ ਹੈ, ਭਾਵ ਨਾ ਇਸਤਰੀ ਤੇ ਨਾ ਮਰਦ। ਉਹਦਾ ਰੂਪ ਰੰਗ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ, ਉਹਨੂੰ ਕੋਈ ਕਿਵੇਂ ਕਹਿ ਸਕਦਾ, ਉਹਦਾ ਬਿਆਨ ਕਿਵੇਂ ਕੀਤਾ ਜਾਏ। ਇਹਦੇ ਦੋ ਅਰਥ ਨੇ ਸਤ ਸੰਗਤ ਜੀ ਇੱਥੇ। ਇੱਕ, ਪਰਮਾਤਮਾ ਉਹ ਜੋਨੀ ਤੋਂ ਰਹਿਤ, ਉਹਦਾ ਕੋਈ ਆਕਾਰ ਨਹੀਂ, ਨਾ ਹੀ ਉਹਨੂੰ ਨਾਰੀ ਕਿਹਾ ਜਾ ਸਕਦਾ, ਨਾ ਹੀ ਉਹਨੂੰ ਪੁਰਸ਼ ਕਿਹਾ ਜਾ ਸਕਦਾ, ਨਾ ਹੀ ਉਹ ਨਰ ਹੈ ਨਾ ਮਾਦਾ ਹੈ। ਤੇ ਦੂਸਰਾ, ਜਿਹੜੇ ਜੀਵ ਪਰਮਾਤਮਾ ਦੀ ਸ਼ਰਨ ਵਿੱਚ ਟਿਕ ਜਾਂਦੇ ਨੇ, ਉਸ ਅਵਸਥਾ ਦੇ ਵਿੱਚ ਉਹ ਫਿਰ ਵਿਸ਼ੇ ਵਿਕਾਰਾਂ ਤੋਂ ਰਹਿਤ ਹੋ ਜਾਂਦੇ ਨੇ। ਨਾਰੀ ਤੇ ਪੁਰਸ਼ ਦੇ ਜਿਹੜੇ ਵਿਸ਼ੇ ਨੇ, ਉਹਨਾਂ ਵਿਸ਼ਿਆਂ ਤੋਂ ਵੀ ਉਹ ਪਰਮਾਤਮਾ ਅਫੁਰ ਹੈ, ਉਹ ਐਸੀ ਅਵਸਥਾ ਵਿੱਚ ਟਿਕਿਆ ਹੋਇਆ ਨਿਰੰਕਾਰ ਵਾਹਿਗੁਰੂ ਜੀ ਹੈ।
ਤੇਰੇ ਭਵਨ ਜੋਤ ਰਹੇ ਲਿਵ ਲਾਈ,
ਤਿੰਨਾਂ ਭਵਨਾਂ ਦੇ ਵਿੱਚ ਉਹ ਪਰਮਾਤਮਾ ਇੱਕ ਮਿੱਕ ਹੋ ਕੇ ਆਪਣੀ ਜੋਤ ਜਗਾ ਰਿਹਾ ਹੈ।
ਸੁਰ ਨਰ ਨਾਥ ਸੱਚੇ ਸਰਨਾਈ,
ਦੇਵੀ ਦੇਵਤੇ ਜਿੰਨੀ ਵੀ ਸ੍ਰਿਸ਼ਟੀ ਹੈ ਉਹ ਉਸ ਪਰਮਾਤਮਾ ਦੀ ਸ਼ਰਨ ਵਿੱਚ ਹੈ।
ਆਨੰਦ ਮੂਲ ਅਨਾਥ ਆਧਾਰੇ,
ਉਹ ਪਰਮਾਤਮਾ ਜਿਹੜਾ ਆਨੰਦ ਦਾ ਸੋਮਾ ਹੈ, ਅਨਾਥਾਂ ਦਾ ਨਾਥ ਹੈ, ਜਿਹਦਾ ਕੋਈ ਆਸਰਾ ਨਹੀਂ, ਉਹਦਾ ਆਸਰਾ ਪਰਮਾਤਮਾ ਵਾਹਿਗੁਰੂ ਆਪ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਜਿਹੜੇ ਗੁਰੂ ਦੇ ਸਨਮੁਖ ਹੋ ਜਾਂਦੇ ਨੇ, ਗੁਰੂ ਦੇ ਸਨਮੁਖ ਹੋ ਕੇ ਬੰਦਗੀ ਕਰਨ ਵਾਲੇ, ਪਰਮਾਤਮਾ ਦੀ ਭਗਤੀ ਕਰਨ ਵਾਲੇ, ਉਹ ਇਸ ਆਤਮਕ ਅਵਸਥਾ ਦੇ ਵਿੱਚ, ਆਤਮਕ ਅਡੋਲਤਾ ਵਿੱਚ ਟਿਕ ਕੇ ਉਸ ਪਰਮਾਤਮਾ ਦੀ ਵਿਚਾਰ ਕਰਦੇ ਹਨ।
ਭਗਤ ਵਛਲ ਭੈ ਕਾਟਣ ਹਾਰੇ,
ਭਗਤ ਵਛਲ ਭਗਤਾਂ ਦੀ ਲਾਜ ਰੱਖਣ ਵਾਲਾ, ਆਪਣੇ ਸੇਵਕ ਕੀ ਆਪੇ ਰੱਖੈ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਭਗਤ ਵਛਲ ਉਹ ਪਰਮਾਤਮਾ ਜਿਹੜਾ ਆਪਣੇ ਭਗਤੀ ਕਰਨ ਵਾਲਿਆਂ ਦੀ ਆਪ ਪੈਜ ਰੱਖਦਾ, ਆਪ ਲਾਜ ਰੱਖਦਾ ਹੈ। ਭੈ ਕਾਟਣ ਹਾਰੇ, ਤੇ ਜੀਵ ਦੇ ਅੰਦਰੋਂ ਜਿਹੜਾ ਭੈ ਹੈ ਉਹਨੂੰ ਕੱਟ ਦਿੰਦਾ ਹੈ। ਦਰਅਸਲ ਬੰਦੇ ਦਾ ਭੈ ਕਦੇ ਖਤਮ ਨਹੀਂ ਹੁੰਦਾ, ਸਭ ਤੋਂ ਵੱਡਾ ਭੈ ਇਸ ਬੰਦੇ ਨੂੰ ਮੌਤ ਦਾ ਭੈ ਹੈ। ਹਰ ਟਾਈਮ, ਹਰ ਸਮੇਂ, ਹਰ ਪਲ ਉਹ ਮੌਤ ਦਾ ਭੈ ਹੀ ਇਹਨੂੰ ਡਰਾਈ ਜਾਂਦਾ। ਮੌਤ ਤੋਂ ਡਰਦਾ ਬੰਦਾ ਭੱਜਿਆ ਫਿਰਦਾ, ਸਾਰਾ ਕੁਝ ਆਪਣੀ ਸੇਫਟੀ ਵਾਸਤੇ ਬਣਾਉਂਦਾ ਪਿਆ, ਕਿਤੇ ਮਰ ਨਾ ਜਾਵਾਂ। ਹਰ ਗੱਲ ਦੇ ਪਿੱਛੇ ਇੱਕੋ ਹੀ ਗੱਲ ਹੁੰਦੀ ਹੈ ਵੀ ਬਚੋ, ਕਿਤੇ ਮਰ ਨਾ ਜਾਈਏ। ਇਹ ਜਿਹੜਾ ਭੈ ਹੈ, ਇਹ ਲਾ ਜ਼ਿੰਦਗੀ ਬੰਦੇ ਨੂੰ ਸਤਾਈ ਜਾਂਦਾ ਹੈ, ਪਰ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਉਹ ਫਿਰ ਇਉਂ ਕਹਿਣ ਲੱਗ ਪੈਂਦਾ, ਮੋਹ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕਹਿ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰਾ ਵਾਰ। ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਉਹਨੂੰ ਮੌਤ ਦਾ ਭੈ ਵੀ ਉਹਦਾ ਚੱਕਿਆ ਜਾਂਦਾ, ਉਹਨੂੰ ਸਮਝ ਆ ਜਾਂਦੀ ਹੈ ਕਿ ਇਹ ਸਰੀਰ ਕੇਵਲ ਚੋਲਾ ਬਦਲਦਾ, ਇਹ ਤੇ ਨਾਸ਼ਵਾਨ ਹੈ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਉਹਦਾ ਜਨਮ ਮਰਨ ਦਾ ਭੈ ਕੱਟਿਆ ਜਾਂਦਾ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਉਹ ਪਰਮਾਤਮਾ ਭੈ ਕੱਟਣ ਵਾਲਾ, ਡਰ ਦੇ ਕੱਟਣ ਵਾਲਾ ਹੈ, ਆਪਣੇ ਭਗਤਾਂ ਦੀ ਲਾਜ ਪੈਜ ਰੱਖਣ ਵਾਲਾ ਹੈ।
ਹਉਮੈ ਮਾਰ ਮਿਲੇ ਪਗ ਧਾਰੇ,
ਹਉਮੈ ਮਾਰ ਮਿਲੇ ਪਗ ਧਾਰੇ, ਹਉਮੈ ਨੂੰ ਮਾਰ ਕੇ ਹੀ ਉਸ ਪਰਮਾਤਮਾ ਨੂੰ ਮਿਲਿਆ ਜਾ ਸਕਦਾ। ਜਿੰਨਾ ਚਿਰ ਅੰਦਰ ਹਉਮੈ ਹੈ ਉਨਾ ਚਿਰ ਪਰਮਾਤਮਾ ਦਾ, ਗੁਰੂ ਦਾ ਮਿਲਾਪ ਨਹੀਂ। ਜਿਸ ਦਿਨ ਅੰਦਰੋਂ ਹਉਮੈ ਮਰ ਜਾਏਗੀ, ਉਦਣ ਗੁਰੂ ਦਾ ਉਪਦੇਸ਼ ਦ੍ਰਿੜ ਹੋਏਗਾ, ਉਸ ਦਿਨ ਫਿਰ ਪਰਮਾਤਮਾ ਨਾਲ ਮਿਲਾਪ ਹੋਏਗਾ। ਕਿਉਂਕਿ ਸਤਵੀ ਦੇ ਪਾਵਨ ਵਚਨ ਨੇ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਦਾ ਤੇ ਨਾਮ ਦਾ ਵਿਰੋਧ ਹੈ, ਜਿੱਥੇ ਨਾਮ ਨਹੀਂ ਉੱਥੇ ਗੁਰੂ ਦਾ ਵਾਸ ਨਹੀਂ, ਜਿੱਥੇ ਹਉਮੈ ਹੈ ਉੱਥੇ ਗੁਰੂ ਦਾ ਵਾਸ ਨਹੀਂ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਗੁਰੂ ਫਿਰ ਇਸ ਤਰ੍ਹਾਂ ਕਿਰਪਾ ਕਰਕੇ ਉਹਦੇ ਅੰਦਰੋਂ ਹਉਮੈ ਨੂੰ ਮਾਰ ਦਿੰਦਾ ਹੈ, ਤੇ ਹਉਮੈ ਦੇ ਮਰਨ ਦੇ ਨਾਲ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ।
ਅਨੇਕ ਯਤਨ ਕਰ ਕਾਲ ਸੰਤਾਏ,
ਅਨੇਕ ਯਤਨਾਂ ਦੇ ਨਾਲ ਜਿਹੜਾ ਕਾਲ ਹੈ, ਮੌਤ ਹੈ, ਸਮੇਂ ਦਾ ਡਰ ਇਹਦੇ ਅੰਦਰ ਬਣਿਆ ਰਹਿੰਦਾ ਹੈ, ਇਹ ਉਸ ਡਰ ਦੇ ਵਿੱਚ ਹੀ ਜੀਂਦਾ ਸਤਦਾ ਹੈ, ਔਖਾ ਹੁੰਦਾ, ਦੁਖੀ ਹੁੰਦਾ, ਉਸ ਮੌਤ ਦੇ ਡਰ ਦੇ ਹਮੇਸ਼ਾ ਭੈ ਭੀਤ ਰਹਿੰਦਾ ਹੈ।
ਮਰਨ ਲਿਖਾਏ ਮੰਡਲ ਮਹਿ ਆਏ,
ਇਹਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਤੂੰ ਪਹਿਲਾਂ ਆਪਣਾ ਮਰਨ ਦਿਨ ਲਿਖਾ ਕੇ ਫਿਰ ਸੰਸਾਰ ਵਿੱਚ ਆਇਆ। ਜੇ ਮਰਨ ਦਿਨ ਨਿਸ਼ਚਿਤ ਹੈ ਤੇ ਫਿਰ ਇੱਕ ਦਿਨ ਇਸ ਨੇ ਆਉਣਾ ਹੀ ਹੈ, ਫਿਰ ਡਰ ਕਾਹਦਾ। ਇਹ ਸਿੱਖਿਆ, ਇਹ ਡਰ ਤਾਂ ਹੀ ਚੱਕਿਆ ਜਾਏਗਾ ਨਾ ਜੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਉਪਦੇਸ਼ ਨੂੰ ਬੰਦਾ ਆਪਣੇ ਅੰਦਰ ਦ੍ਰਿੜ ਕਰ ਲਏ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ, ਮਰਨ ਲਿਖਾ ਕੇ ਹੀ ਇਸ ਸੰਸਾਰ ਦੇ ਵਿੱਚ ਬੰਦਾ ਆਇਆ ਹੈ ਜੀ।
ਜਨਮ ਪਦਾਰਥ ਦੁਬਦਾ ਖੋਵੈ,
ਦੁਬਦਾ ਵਿੱਚ ਪੈ ਕੇ ਗੁਰੂ ਤੋਂ ਟੁੱਟਿਆ ਹੋਇਆ ਜੀਵ ਆਪਣੇ ਜਨਮ ਪਦਾਰਥ ਨੂੰ ਗੁਆ ਲੈਂਦਾ। ਇਹ ਜਨਮ ਇੱਕ ਬੜਮੁੱਲਾ ਅਣਮੁੱਲਾ ਪਦਾਰਥ ਹੈ, ਜਿਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ, ਕਿਤੋਂ ਮੁੱਲ ਖਰੀਦਿਆ ਨਹੀਂ ਜਾ ਸਕਦਾ। ਇੱਕ ਵਾਰੀ ਹੱਥੋਂ ਨਿਕਲ ਗਿਆ ਬਸ, ਫਿਰ ਤੇ ਪਛਤਾਉਣਾ ਪੱਲੇ ਪੈ ਰਹਿ ਜਾਂਦਾ। ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਗਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ, ਇਹ ਬੰਦਾ, ਇਹ ਜਿਹੜਾ ਜਨਮ ਪਦਾਰਥ ਹੈ, ਇਹਨੂੰ ਦੁਬਦਾ ਵਿੱਚ ਪੈ ਕੇ ਗੁਆ ਲੈਂਦਾ ਹੈ।
ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ,
ਆਪੇ ਨੂੰ ਪਛਾਣਦਾ ਨਹੀਂ। ਸਤਿਗੁਰੂ ਜੀ ਤਾਂ ਹੀ ਵਾਰ ਵਾਰ ਸਿੱਖ ਨੂੰ ਹਦਾਇਤ ਕਰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਜੋਤੀ ਸਰੂਪ ਹੈ, ਤੇਰੇ ਅੰਦਰ ਪਰਮਾਤਮਾ ਦੀ ਜੋਤ ਹੈ, ਤੇਰੇ ਅੰਦਰ ਪਰਮਾਤਮਾ ਆਪ ਵਸ ਰਿਹਾ, ਤੂੰ ਆਪਣੇ ਮੂਲ ਦੀ ਪਛਾਣ ਕਰ, ਕਿੱਥੋਂ ਆਇਆ, ਤੇਰਾ ਵਜੂਦ ਕੀ ਹੈ, ਤੂੰ ਕਿੱਥੇ ਜਾਣਾ, ਕੀ ਕਰਨ ਵਾਸਤੇ ਆਇਆ, ਇਹਦੀ ਪਛਾਣ ਕਰ, ਇਹਦੀ ਸੋਚ ਕਰ। ਇਹ ਤਾਂ ਹੋ ਸਕੇਗਾ ਜੇ ਗੁਰੂ ਦੀ ਸ਼ਰਨ ਵਿੱਚ ਆਏਗਾ। ਗੁਰੂ ਫਿਰ ਐਸਾ ਉਪਦੇਸ਼ ਦਿੰਦਾ ਹੈ, ਇਹਦਾ ਜਨਮ ਮਰਨ ਕੱਟਿਆ ਜਾਂਦਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ, ਆਪ ਨਾ ਚੀਨਸ ਭਰਮ ਭਰਮ ਰੋਵੈ, ਆਪਣਾ ਆਪ ਪੜਚੋਲ ਨਹੀਂ ਕਰਦਾ, ਭਰਮ ਦੇ ਵਿੱਚ ਪਿਆ ਹੋਇਆ ਫਿਰ ਰੋਂਦਾ ਹੈ, ਭਰਮ ਦੇ ਵਿੱਚ ਪਿਆ ਹੋਇਆ ਤੜਫਦਾ ਹੈ। ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦਾ ਨਾ ਬੰਦਾ, ਗੁਰੂ ਫਿਰ ਉਸ ਭਰਮ ਦੇ ਪਰਦੇ ਨੂੰ ਦੂਰ ਕਰ ਦਿੰਦਾ। ਸਤਿਗੁਰੂ ਦੇ ਪਾਵਨ ਵਚਨ ਨੇ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਉਹ ਗੁਰੂ ਜਿਹੜਾ ਹੈ ਨਾ, ਉਹ ਹਿਰਦੇ ਦੇ ਅੰਦਰ ਪ੍ਰਕਾਸ਼ ਕਰ ਦਿੰਦਾ ਹੈ, ਅਗਿਆਨਤਾ ਦਾ ਹਨੇਰਾ ਗੁਰੂ ਦੂਰ ਕਰ ਦਿੰਦਾ ਹੈ। ਅੰਦਰ ਜਦੋਂ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਇਸ ਨੂੰ ਆਪਣੇ ਮੂਲ ਦਾ ਪਤਾ ਲੱਗਦਾ ਹੈ ਕਿ ਤੂੰ ਤੇ ਉਸ ਪਰਮਾਤਮਾ ਦੀ ਜੋਤੀ ਹੈ, ਇੱਕ ਜੋਤ ਸਰਬ ਵਿਆਪਕ, ਉਸ ਪਰਮਾਤਮਾ ਦੀ ਜੋਤ ਦੇ ਤੇਰਾ ਮੂਲ ਹੈ, ਉਸ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਤੂੰ ਇਸ ਸੰਸਾਰ ਤੇ ਆਇਆ, ਤੈਨੂੰ ਮਨੁੱਖ ਦਾ ਸਰੀਰ ਪ੍ਰਾਪਤ ਹੋਇਆ ਕਿ ਇਹ ਆਤਮਾ ਇਸ ਸਰੀਰ ਵਿੱਚ ਪ੍ਰਵੇਸ਼ ਕਰਕੇ ਪਰਮਾਤਮਾ ਨਾਲ ਅਭੇਦ ਹੋ ਸਕੇ। ਜਿੰਨਾ ਚਿਰ ਇਸ ਚੀਜ਼ ਦਾ ਗਿਆਨ ਨਹੀਂ ਹੁੰਦਾ, ਉਸ ਪਾਸੇ ਨੂੰ ਕਦਮ ਕਿਵੇਂ ਵਧਣਗੇ। ਸਤਿ ਸੰਗਤ ਜੀ, ਗੁਰੂ ਦਾ ਸੰਕਲਪ, ਗੁਰੂ ਦੀ ਜਿਹੜੇ ਗੁਰੂ ਧਾਰਨ ਕਰਨਾ ਸਾਡੇ ਵਾਸਤੇ ਇੰਨਾ ਕੁ ਜ਼ਰੂਰੀ ਹੈ ਨਾ। ਤੁਸੀਂ ਬਹੁਤ ਸੰਗਤ ਇੱਥੇ ਐਸੀ ਬੈਠੀ ਹੋਵੇਗੀ ਜਿਹੜੀ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੋ। ਮੈਂ ਬੇਨਤੀ ਕਰਾਂਗਾ, ਕਈ ਵਾਰ ਅਸੀਂ ਪੜ੍ਹਦੇ ਰੋਜ਼ ਹਾਂ ਪਰ ਕਈ ਵਾਰ ਲੰਘੀ ਜਾਂਦੇ ਉਦੇ ਪੜ੍ਹ ਪੜ੍ਹ ਕੇ। ਅੱਜ ਨਾ ਇੱਕ ਕੰਮ ਕਰ, ਜਿਹੜੇ ਨਹੀਂ ਵੀ ਪੜ੍ਹਦੇ, ਅਰਥਾਂ ਸਮੇਤ ਸੁਖਮਨੀ ਸਾਹਿਬ ਜੀ ਦੀ 18ਵੀਂ ਪੌੜੀ ਜ਼ਰੂਰ ਪੜ੍ਹਿਓ। 18ਵੀਂ ਪੌੜੀ ਦੇ ਅੰਦਰ ਜਿਹੜੀ ਅਸ਼ਟਪਦੀ ਹੈ, ਗਰੀਬ ਨਿਵਾਜ ਪਾਤਸ਼ਾਹ ਜੀ ਉਹਦੇ ਵਿੱਚ ਕਿਰਪਾ ਕਰਕੇ ਗੁਰੂ ਕਿੱਡਾ ਕੁ ਮਿਹਰਬਾਨ ਹੈ, ਗੁਰੂ ਕਿੱਡਾ ਕੁ ਦਿਆਲੂ ਹੈ, ਗੁਰੂ ਕਿੰਨੀਆਂ ਕੁ ਬਰਕਤਾਂ ਕਰਦਾ ਹੈ। ਬਸ ਇੱਕ ਇੱਕ ਪੰਕਤੀ ਨੂੰ ਪੜ੍ਹੀ ਜਾਇਓ ਤੇ ਗੁਰੂ ਦੀ ਵਿਦਵਤਾ, ਜਿਹੜਾ ਗੁਰੂ ਦਾ ਏਡਾ ਵੱਡਾ ਪਣ, ਜਿਹੜੇ ਗੁਰੂ ਦੀਆਂ ਮਿਹਰਮਤਾਂ ਜਿਹੜੀਆਂ ਨੇ, ਉਹ ਤੁਹਾਨੂੰ ਜਿਵੇਂ ਜਿਵੇਂ ਪਤਾ ਲੱਗਦੀਆਂ ਜਾਣਗੀਆਂ, ਉਵੇਂ ਉਵੇਂ ਗੁਰੂ ਨੂੰ ਸੀਸ ਝੁਕਦਾ ਜਾਏਗਾ। ਤਾਂ ਹੀ ਝੁਕੇਗਾ ਜੇ ਉਹ ਸਾਰੀਆਂ ਬਖਸ਼ਿਸ਼ਾਂ ਰਹਿਮਤਾਂ ਨੂੰ ਅਸੀਂ ਪਰਚੋੜ ਨਾਲ ਬਾਚੀਏ, ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰੀਏ। ਉਹਦਾ ਸਲੋਕ ਹੈ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸਕਾ ਸੰਗ ਸਿੱਖ ਉਧਰੈ नानक हर गुण गाओ। अगे है सतगुर सिख की करै प्रतपाल, सेवक कौ गुर सदा दयाल। सतगुरु जी की वो सारी अष्टपदी तुसी पढ़ो। दूसरे पद सतगुरु जी कहिंदे ने गुर कै ग्रह सेवक जो रह, गुर की आग्या मन में सह। जेड़ा गुरु की आग्या नू मन विच धारण कर लैंदा ना, फिर सतगुरु जी कहिंदे ने उहनू चिंता करन दी लोड़ कोई नहीं। उहदे बंधन भी सतगुरु जी आप कटदे ने, उहदी लाज पैज भी आप रखदे ने, उहदे कारज भी सतगुरु जी आप सवारदे ने। सतगुर सिख के बंधन काटे, गुर का सिख विकार ते हटे। गुरु का सिख जेड़ा बन जांदा है, गुरु फिर आप बाँह फड़ के उहनू विकारां दे इस टोभे विच्चों बाहर कढ लैंदे ने। विकारां दे टोभे चों बाहर कढ के सतगुरु जी अपनी शरण विच रख लैंदे ने। अज जरूर जिन्नी संगत तुसीं बैठे हो, जिहड़े घरां विच सुन रहे हो, अज सतगुरु जी दी उह 18वीं अष्टपदी जरूर पढ़िओ, जिहदे विच सतगुरु जी किन्नियां बरकतां करदे ने जिहड़ा सिख गुरु की शरण विच आ जांदा है। भाई गुरदास जी ने तो इत्थों तक कह दिता, वह कहिंदे ने गुरु एडा महान, चरण शरण गुर एक पेंडा जाए चल, सतगुर कोट पेंडा आगे हुए लेत है। तू एक कदम गुरु वल चल के ते वेख, गुरु ते करोड़ कदम तेनू अगे लैण वास्ते आएगा। पर साडी बदकिस्मती यह है, असी गुरु वल अपना कदम बधा ना सके। असी एक कदम गुरु वल नू पटिए, गुरु साडे वल करोड़ कदम अगे बद के आउंदा। भाई गुरदास जी कहिंदे ने असी एक कदम चल के ते वेखिए गुरु वल। आ विसाखी आ रही है सतसंगत, विसाख का महीना शुरू है। खालसा पंथ की साजना की धन गुरु गोबिंद सिंह महाराज जी ने, और सतगुरु गरीब नवाज पातशाह जी ने ऐसी दात सिख नू बख्शी, सिखा इस दात नू प्राप्त कर पंजा पासों। फिर उस पंजा ने जेड़ा नाम दृढ़ कराउणा है, उस नाम नू अपने हिरदे विच दृढ़ कर, उस रहत नू दृढ़ कर जेड़ी सतगुरु जी रहत बख्शिश करदे ने सिख नू। जे उहनू दृढ़ करेगा एक बारी गुरु दा हो के ते वेख, गुरु ते तेनू अपने सीने नाल ला के रखेगा। भाई गुरदास जी कहिंदे ने तू एक बार गुरु नू जप, एक बार सतगुर मंत्र सिमरन मात्र, सिमरन ताहे बारंबार गुर हेत है। तू एक बार सिमरन करके ते देख गुरु दा, गुरु ते वार वार तेरा सिमरन करेगा, गुरु ते वार वार तेनू चेते करेगा। तू एक बार अपने हिरदे विच गुरु नू चेते कर, गुरु नू अपने हिरदे विच वसा, ते गुरु वार वार तेरा चेता करेगा। हुण असीं कहिंदे जी इन्ना चिर हो गया गुरु ने अजे सुनी नहीं, इन्ना चिर हो गया अजे गुरु नू याद नहीं कीता। जिस दिन गुरु नू याद कर लिया, फिर गुरु ते तेरे अंग संग होके तेरी आप सुनदा। सदा अंग संगे अपहंगम बिभूते, गुरु ते तेरे अंग संग है। तू एक बार अपने इस हिरदे दे विच गुरु दा शब्द ते वसा, गुरु दे उपदेश नू दृढ़ ते कर। आओ अपना मन बनाओ सतसंगत जी, विसाखी आ रही है। जेड़े गुरसिखां ने अजे तक गुरु दे खंडे वाटे दी पौल नहीं छकी, गुरु वाले नहीं बने, आओ गुरु वाले बनीए। जदों गुरु दे परिवार विच शामिल होइए, जदों गुरु दे परिवार विच शामिल हो जावांगे ना, धन गुरु गोबिंद सिंह महाराज जी ने एक कृपा की। अज वेखो आप सारे ही तड़फ रहे हैं, आ सतगुरु जी ने अज जो शब्द में सानू उपदेश बख्शिश किया ना, भी सारा संसार रो रहा तड़फ रहा है। तो गुरु गरीब नवाज पातशाह के परिवार में जिहड़ा शामिल हो जाएगा ना, गुरु ने यह कृपा की, निरंकार के दर तो यह मंग की कि मेरा परिवार हमेशा सतगुरु जी सुखी वसे। हे निरंकार मेरा परिवार सुखी वसे, सुखी वसै मोरो परिवारा। केड़ा परिवार? सेवक सिख सवै करतारा। जेड़े मेरे सेवक ते सिख ने हे निरंकार ये हमेशा सुखी वसदे रहन, ये मेरे परिवार नू हमेशा सुखी रखी। ते जे असी गुरु दे परिवार विच शामिल हो जाइए ना, ते सुख साडे कदमां विच होणगे, सानू कदे दुख नहीं होएगा, सानू कदे दुख नहीं सताएगा। एक बार गुरु दे परिवार विच शामिल हो जाइए, गुरु दे परिवार विच साध संगत जी उस दिन शामिल होना है जिस दिन पंजां ते सन्मुख हो के गुरु ग्रंथ साहिब महाराज जी की हजूरी विच उन्हां तो खंडे की पौल लईए, ते उन्हां तो जिहड़ा मिलिया होया गुरमंत्र है उहनू जप जप के दृढ़ करिए, दसी हुई रहत मर्यादा नू दृढ़ करिए, ਕੁਰੈਤਾਂ ਤੋਂ ਬਚੀਏ, ਆਪਣਾ ਜੀਵਨ ਗੁਰ ਆਸ਼ੀਏ ਅਨੁਸਾਰ, ਗੁਰੂ ਦੇ ਗਿਆਨ ਦੇ ਅਨੁਸਾਰ ਆਪਣਾ ਜੀਵਨ ਜੀਵੀਏ। ਉਸ ਦਿਨ ਕਿਰਪਾ ਹੋਏਗੀ, ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਫਿਰ ਦੁੱਖ ਨਹੀਂ, ਤੈਨੂੰ ਕੋਈ ਦੁੱਖ ਨਹੀਂ ਪੋਏਗਾ, ਤੇਰਾ ਸੁੱਖਾਂ ਵਿੱਚ ਪ੍ਰਵੇਸ਼ ਹੋ ਜਾਏਗਾ, ਸੁੱਖ ਤੇਰੀ ਝੋਲੀ ਵਿੱਚ ਪੈ ਜਾਣਗੇ, ਇਹਨਾਂ ਦੁੱਖਾਂ ਤੋਂ ਛੁਟਕਾਰਾ ਹੋ ਜਾਏਗਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਬੰਦਾ ਆਪਣੇ ਆਪ ਦੀ ਪੜਚੋਲ ਨਹੀਂ ਕਰਦਾ ਅੰਦਰੋਂ, ਉਹ ਇਸ ਸੰਸਾਰ ਦੇ ਅੰਦਰ ਭਰਮ ਦਾ ਫਿਰਦਾ ਹੈ ਤੇ ਭਰਮ ਭਰਮ ਕੇ ਰੋਂਦਾ ਫਿਰਦਾ ਹੈ।
ਕਹਤੋ ਪੜਤੋ ਸੁਣਤੋ ਏਕ,
ਇੱਕ ਪਰਮਾਤਮਾ ਦਾ ਨਾਮ ਪੜ੍ਹਨਾ ਹੈ, ਇੱਕ ਸੁਣਨਾ ਹੈ। ਕਹਿਤੋ ਪੜ੍ਹਤੋ ਸੁਣਤੋ, ਪੜ੍ਹਨਾ ਵੀ ਇੱਕ, ਸੁਣਨਾ ਵੀ ਇੱਕ ਤੇ ਕਹਿਣਾ ਵੀ ਇੱਕ। ਇੱਕ ਨਿਰੰਕਾਰ ਨੂੰ ਹੀ ਜਪਣਾ ਹੈ। ਸਿੱਖ ਨੇ ਥਾਂ ਥਾਂ ਤੇ ਜਾ ਕੇ ਨੱਕ ਨਹੀਂ ਰਗੜਨੇ। ਮੈਂ ਹੈਰਾਨ ਹੁੰਦਾ, ਆਹ ਵਿਸਾਖੀ ਆਉਣੀ ਹੈ, ਤੁਸੀਂ ਵੇਖੋ, ਮੈਂ ਆਪਣੇ ਪਿੰਡਾਂ ਦੀ ਗੱਲ ਕਰਦਾ ਸਾਧ ਸੰਗਤ, ਵੇਖਣ ਵਿੱਚ ਆਇਆ ਗੁਰਦੁਆਰਾ ਸਾਹਿਬ ਸਵੇਰੇ ਸਵੇਰੇ ਜਾਣਗੇ ਭਾਈ ਜੀ ਨੂੰ ਵੀ ਛੇਤੀ ਛੇਤੀ ਮਹੀਨੇ ਦਾ ਨਾਂ ਸੁਣਾਓ ਤੇ ਅਸੀਂ ਜਾਣਾ। ਜਾਣਾ ਕਿੱਥੇ ਆ ਜੀ? ਗੁਰਦੁਆਰਿਓਂ ਸਵੇਰੇ ਸਵੇਰੇ ਮੱਥੇ ਟੇਕ ਕੇ ਬਸ ਫਰਜ਼ ਜਿਹਾ ਪੂਰਾ ਕਰਕੇ ਫਿਰ ਮੱਟੀਆਂ ਤੇ ਜਾ ਕੇ ਲੰਗਰ ਲਾਉਣੇ ਆ ਤੇ ਮੱਟੀਆਂ ਤੇ ਜਾ ਕੇ ਫਿਰ ਨੱਕ ਰਗੜਨੇ ਆ, ਉਹ ਵੀ ਵਿਸਾਖੀ ਵਾਲੇ ਦਿਨ, ਜਿਸ ਦਿਨ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਸਿੱਖ ਦੀ ਝੋਲੀ ਵਿੱਚ ਉਹ ਦਾਤ ਪਾਈ, ਗੋਰ ਮਰੀ ਮਠ ਭੂਲ ਨਾ ਮਾਨੈ। ਉਸੇ ਦਿਨ ਸਿੱਖ ਕਹਿੰਦਾ, ਭਾਈ ਜੀ ਛੇਤੀ ਛੇਤੀ ਮਹੀਨੇ ਦਾ ਨਾਂ ਸੁਣਾਓ, ਮੈਂ ਤੇ ਜਾ ਕੇ ਮੱਟੀਆਂ ਤੇ ਮੱਥੇ ਟੇਕਣੇ ਨੇ। ਇੱਕ ਹੀ ਸੁਣਨਾ, ਇੱਕ ਹੀ ਪੜ੍ਹਨਾ, ਇੱਕ ਨੂੰ ਹੀ ਗਾਉਣਾ। ਸਤਿ ਸੰਗਤ ਜੀ, ਸਿੱਖ ਲਈ ਇਹ ਸਤਿਗੁਰ ਦਾ ਉਪਦੇਸ਼ ਹੈ। ਸਿੱਖ ਨੇ ਥਾਂ ਥਾਂ ਜਾ ਕੇ ਆਪਣੇ ਨੱਕ ਨਹੀਂ ਰਗੜਨੇ, ਦਰ ਦਰ ਦਾ ਜਾ ਕੇ ਭਿਖਾਰੀ ਨਹੀਂ ਬਣਨਾ, ਦਰ ਦਰ ਤੇ ਜਾ ਕੇ ਕਦੇ ਇਸ ਦੇਵੀ ਨੂੰ ਕਦੇ ਇਸ ਦੇਵਤੇ ਨੂੰ ਆਪਾਂ ਕਿਉਂ ਨਹੀਂ ਉਹਦੇ ਲੜ ਲੱਗ ਜਾਂਦੇ ਜਿਹਨੇ ਸਾਰਿਆਂ ਨੂੰ ਸਾਜਿਆ ਹੋਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੇ ਐਸੀ ਕਿਰਪਾ ਕੀਤੀ, ਉਹਨੇ ਕੇਵਲ ਤੇ ਕੇਵਲ ਇੱਕ ਨਾਲ ਜੋੜਿਆ। ਗੁਰੂ ਨਾਨਕ ਦਾ ਦਰ ਕੇਵਲ ਇੱਕ ਨਾਲ ਜੋੜਦਾ ਹੈ, ਇੱਕ ਉਹ ਜਿਹਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ। ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਸਾਨੂੰ ਇਹ ਉਪਦੇਸ਼ ਵਰਣਨ ਬਖਸ਼ਿਸ਼ ਕੀਤਾ ਹੈ। ਤੂੰ ਇੱਕ ਪਰਮਾਤਮਾ, ਇੱਕ ਓਅੰਕਾਰ ਤੋਂ ਗੱਲ ਆਰੰਭ ਕੀਤੀ ਤੇ ਇੱਕ ਓਅੰਕਾਰ ਤੇ ਜਾ ਕੇ ਨਿਬੜਦੀ ਹੈ, ਹੋਰ ਕਿਤੇ ਨਹੀਂ ਜਾ ਕੇ ਨਿਬੜਨੀ। ਚਾਹੇ ਜਿੰਨੇ ਮਰਜ਼ੀ ਦਰ ਫੇੜ ਲਓ, ਜਿੰਨਾ ਚਿਰ ਇੱਕ ਤੇ ਵਿਸ਼ਵਾਸ ਨਹੀਂ ਹੁੰਦਾ ਸਤਿ ਸੰਗਤ ਜੀ, ਉਹਨਾਂ ਚਿਰ ਝੋਲੀ ਵਿੱਚ ਕੁਝ ਪੈਣਾ ਨਹੀਂ। ਸਾਡਾ ਵਿਸ਼ਵਾਸ ਇੱਕ ਤੇ ਹੋਏ, ਇੱਕ ਓਅੰਕਾਰ, ਉਹ ਨਿਰੰਕਾਰ ਵਾਹਿਗੁਰੂ ਪਰਮਾਤਮਾ, ਜਿਸ ਉਪਦੇਸ਼ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਜੋੜਿਆ। ਉਹ ਕਹਿੰਦੇ ਨੇ, ਇੱਕ ਨੂੰ ਜਪੋ ਪਿਆਰਿਓ, ਜਿਹੜਾ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਜਿਹੜਾ ਹਮੇਸ਼ਾ ਸੱਚ ਰਹੇਗਾ। ਉਸ ਇੱਕ ਨਾਲ ਜੁੜਨਾ ਹੈ, ਇੱਕ ਨਾਲ ਜੁੜ ਕੇ ਆਪਣੇ ਪਰਮਾਤਮਾ ਇਸ਼ਟ ਨੂੰ ਖੁਸ਼ ਕਰਨਾ, ਉਹਨੂੰ ਰਿਝਾਉਣਾ ਹੈ ਤਾਂ ਕਿ ਇਹ ਜੀਵਨ ਸਫਲ ਹੋ ਸਕੇ। ਸਤਿਗੁਰੂ ਜੀ ਕਹਿੰਦੇ ਨੇ, ਇੱਕ ਨੂੰ ਹੀ ਜਪਣਾ, ਇੱਕ ਨੂੰ ਹੀ ਪੜ੍ਹਨਾ, ਇੱਕ ਨੂੰ ਹੀ ਸੁਣਨਾ ਹੈ।
ਧੀਰਜ ਧਰਮ ਧਰਨੀ ਧਰ ਟੇਕ,
ਤੇ ਜਿਹੜਾ ਇੱਕ ਨਾਲ ਜੁੜ ਜਾਏਗਾ ਉਹਦੇ ਅੰਦਰ ਧੀਰਜ ਟਿਕ ਜਾਏਗਾ। ਕਿੰਨਾ ਕੁ ਧੀਰਜ ਟਿਕ ਜਾਏਗਾ? ਇਹ ਉਹ ਗੁਰੂ ਕੱਲ ਕਹਿ ਰਿਹਾ, ਜਿਹਨੇ ਧੀਰਜ ਦੀ ਮੂਰਤ ਬਣ ਕੇ ਸਾਨੂੰ ਵਿਖਾਇਆ। ਸਾਧ ਸੰਗਤ ਜੀ, ਯਾਦ ਕਰੋ, ਇੰਨਾ ਕੁ ਧੀਰਜ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਬੈਠੇ ਨੇ, ਜਦੋਂ ਨੂਰਾ ਮਾਹੀ ਸੁਨੇਹਾ ਲੈ ਕੇ ਆਉਂਦਾ ਨਾ, ਉਹ ਆ ਕੇ ਰੋ ਰੋ ਕੇ ਧਾਹਾਂ ਮਾਰ ਮਾਰ ਕੇ ਸਾਰੀ ਵਿਥਿਆ ਸੁਣਾ ਰਿਹਾ ਸਤਿਗੁਰੂ ਜੀ ਨੂੰ, ਮਹਾਰਾਜ ਕਿਵੇਂ ਮਾਤਾ ਗੁਜਰੀ ਤੇ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਬੰਦ ਕੀਤੇ, ਮਹਾਰਾਜ ਕਿਵੇਂ ਛੋਟੀਆਂ ਛੋਟੀਆਂ ਨੰਨੀਆਂ ਨੰਨੀਆਂ ਜਿੰਦਾਂ ਨੂੰ ਨੀਆਂ ਵਿੱਚ ਚਿਣ ਕੇ ਤਸੀਹੇ ਦੇ ਕੇ ਸ਼ਹੀਦ ਕੀਤਾ। ਤੇ ਜਦੋਂ ਸਾਰਾ ਕੁਝ ਸਤਿਗੁਰੂ ਜੀ ਸੁਣੀ ਜਾਂਦੇ ਨੇ, ਤੇ ਤੀਰ ਦੇ ਨਾਲ ਨਾ ਇੱਕ ਘਾਹ ਦੀ ਤਿੜ ਜਿਹੜੀ ਹੈ ਉਹਦੀ ਜੜ੍ਹ ਨੂੰ ਉਹ ਤੀਰ ਦੇ ਨਾਲ ਪੁੱਟੀ ਜਾਂਦੇ ਨੇ, ਤੇ ਸਤਿਗੁਰੂ ਜੀ ਅਡੋਲ ਚਿੱਤ ਹੋ ਕੇ ਬਿਲਕੁਲ ਏਡੀ ਧੀਰਜ ਦੀ ਮੂਰਤ, ਕਿੰਨਾ ਕੁ ਧੀਰਜ। ਤੇ ਜਿਹੜਾ ਗੁਰੂ ਆਪ ਏਡਾ ਧੀਰਜਵਾਨ ਹੋਏ, ਉਹ ਸਿੱਖ ਨੂੰ ਵੀ ਏਡਾ ਹੀ ਧੀਰਜ ਬਖਸ਼ ਸਕਦਾ। ਕਿਉਂਕਿ ਜੋ ਗੁਰੂ ਦੇ ਕੋਲ ਹੈ
ਉਹ ਪੂਰਨ ਤੌਰ 'ਤੇ ਸਿੱਖ ਨੂੰ ਬਖਸ਼ ਦਿੰਦਾ ਹੈ, ਗੁਰੂ ਆਪਣਾ ਰੂਪ ਬਣਾ ਲੈਂਦਾ ਹੈ, ਗੁਰੂ ਵਿੱਚ ਏਡਾ ਧੀਰਜ, ਸਾਰਾ ਕੁਝ ਸੁਣ ਕੇ ਸਤਿਗੁਰੂ ਨੇ ਪਰਮਾਤਮਾ ਦਾ ਸ਼ੁਕਰ ਕੀਤਾ, ਏਡਾ ਕੁਝ ਸੁਣ ਕੇ ਫਿਰ ਔਰੰਗਜ਼ੇਬ ਨੂੰ ਇੱਕ ਜ਼ਫ਼ਰਨਾਮਾ ਲਿਖਦੇ ਨੇ। ਉਹ ਕਹਿੰਦੇ ਨੇ ਕੀ ਹੋਇਆ, ਤੂੰ ਆ ਮੇਰੇ ਚਾਰ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ, ਅਜੇ ਮੇਰਾ ਕੁੰਡਲੀਆ ਜਿਹੜਾ ਖਾਲਸਾ ਨਾ ਉਹ ਜੀਉਂਦਾ ਹੈ, ਪਰ ਤੂੰ ਇਹ ਚੰਗਾ ਨਹੀਂ ਕੀਤਾ ਜਿਹੜਾ ਨਿਹੱਥਿਆਂ 'ਤੇ ਵਾਰ ਕਰਕੇ। ਜਦੋਂ ਇੱਕ ਗੱਲ ਸਤਿਸੰਗ ਜੀ ਧਿਆਨ ਵਿੱਚ ਰੱਖਣ ਵਾਲੀ, ਵੱਡੇ ਸਾਹਿਬਜ਼ਾਦੇ ਜੰਗ ਦੇ ਮੈਦਾਨ ਅੰਦਰ ਸ਼ਹੀਦ ਹੋਏ, ਸਤਿਗੁਰ ਨੇ ਜੈਕਾਰੇ ਛੱਡੇ, ਕਿਉਂਕਿ ਲੜਕੇ ਮਰਨਾ ਇੱਕ ਮਰਦ ਦਾ ਕੰਮ ਹੈ, ਸ਼ਹੀਦ ਹੋਣਾ ਜੰਗ ਦੇ ਵਿੱਚ ਜਦੋਂ ਲੜਨ ਵਾਸਤੇ ਗਿਆ, ਇਹ ਇੱਕ ਆਵਾਦਤ ਹੈ ਸ਼ਹੀਦੀ, ਉਹਨੂੰ ਸ਼ਹੀਦੀ ਪ੍ਰਾਪਤ ਹੋਏ, ਇਸ ਤੋਂ ਵੱਡੀ ਹੋਰ ਦਾਤ ਕੋਈ ਨਹੀਂ। ਪਰ ਜਿਹੜਾ ਨਿਹੱਥਿਆਂ 'ਤੇ ਮਸੂਮਾਂ 'ਤੇ ਜ਼ੁਲਮ ਕਰਨਾ, ਜਿਸ ਦਿਨ ਸਤਿਗੁਰੂ ਜੀ ਨੇ ਉਹ ਖਬਰ ਨੂਰੇ ਮਾਹੀ ਨੇ ਆ ਕੇ ਦਿੱਤੀ ਨਾ, ਅਤੇ ਉਸ ਦਿਨ ਸਤਿਗੁਰੂ ਜੀ ਨੇ ਆਖਿਆ ਅੱਜ ਮੁਗਲ ਰਾਜ ਦੀ ਜੜ ਪੱਟੀ ਗਈ। ਕਿਉਂ? ਕਿਉਂਕਿ ਇਹ ਮਸੂਮਾਂ 'ਤੇ ਨਿਹੱਥਿਆਂ 'ਤੇ ਜਿਹੜਾ ਵਾਰ ਕੀਤਾ ਇਹ ਯੋਗ ਨਹੀਂ। ਸਤਿਗੁਰੂ ਜੀ ਏਡੇ ਧੀਰਜ ਦੀ ਮੂਰਤ ਹੈ ਜਿਹੜਾ ਉਹਦੇ ਆਸਰੇ ਟਿਕ ਜਾਂਦਾ ਹੈ, ਜਿਹੜਾ ਉਹਦੀ ਸਿੱਖਿਆ ਨੂੰ ਧਾਰਨ ਕਰ ਲੈਂਦਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਉਹਨੂੰ ਫਿਰ ਧਰਤੀ ਵਰਗਾ ਧੀਰਜ ਤੇ ਧਰਤੀ ਵਰਗਾ ਆਸਰਾ ਸਤਿਗੁਰੂ ਜੀ ਬਖਸ਼ ਦਿੰਦੇ ਹਨ।
ਜਤ ਸਤ ਸੰਜਮ ਹਿਰਦਾ ਸਮਾਏ,
ਜਤ ਸਤ ਤੇ ਸੰਜਮ ਇਹ ਸਾਰੇ ਗੁਣ ਜਿਹੜੇ ਨੇ ਨਾ ਉਸ ਗੁਰਮੁਖ ਪਿਆਰੇ ਦੇ ਹਿਰਦੇ ਵਿੱਚ ਵਸ ਜਾਂਦੇ ਹਨ।
ਚੌਥੇ ਪਦ ਕੋ ਜੇ ਮਨ ਪਤੀ ਆਏ,
ਜਿਹਦੇ ਹਿਰਦੇ ਦੇ ਅੰਦਰ ਜਤ ਵੀ ਹੋਏ, ਸਤ ਵੀ ਹੋਏ, ਸੰਜਮ ਵੀ ਹੋਏ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹਦਾ ਮਨ ਜਿਹੜਾ ਚੌਥੇ ਪਦ ਵਿੱਚ ਪਹੁੰਚ ਜਾਂਦਾ, ਤੁਰੀ ਅਵਸਥਾ ਜਿਹੜੀ ਹੈ ਚੌਥਾ ਪਦ, ਜਿੱਥੇ ਆਨੰਦ ਹੀ ਆਨੰਦ ਹੈ। ਜਿਸ ਆਨੰਦ ਦੀ ਗੱਲ ਸਤਿਗੁਰੂ ਜੀ ਨੇ ਕੀਤੀ ਉਹ ਆਨੰਦ ਨੂੰ ਫਿਰ ਪ੍ਰਾਪਤ ਹੋ ਜਾਂਦਾ ਹੈ।
ਸੱਚੇ ਨਿਰਮਲ ਮੈਲ ਨਾ ਲਾਗਾ,
ਜਿਹੜਾ ਸੱਚ ਵਾਹਿਗੁਰੂ ਦਾ ਨਾਮ ਹੈ ਉਹਨੂੰ ਕਦੇ ਮੈਲ ਨਹੀਂ ਲੱਗਦੀ, ਸੱਚ ਕਦੇ ਮੈਲਾ ਨਹੀਂ ਹੁੰਦਾ। ਸੱਚ ਪੁਰਾਣਾ ਹੋਵੇ ਨਾਹੀ, ਸਿੱਧਾ ਕਦੇ ਨਾ ਪੱਟ ਹੈ, ਸੱਚ ਨੂੰ ਕਦੇ ਲੇਪ ਨਹੀਂ ਲੱਗਦੀ, ਸੱਚ ਨੂੰ ਕਦੇ ਮੈਲ ਨਹੀਂ ਲੱਗਦੀ। ਉਹ ਪਰਮਾਤਮਾ ਦਾ ਨਾਮ ਐਸਾ ਸੱਚਾ ਹੈ ਜਿਹਦੇ ਹਿਰਦੇ ਵਿੱਚ ਵਸ ਜਾਂਦਾ ਹੈ, ਉਹਨੂੰ ਵੀ ਕੋਈ ਵਿਕਾਰਾਂ ਦੀ ਮੈਲ ਫਿਰ ਚਿੰਬੜਦੀ ਨਹੀਂ। ਐਸਾ ਨਿਰਮਲ ਨਾਮ ਜਿਹਦੇ ਹਿਰਦੇ ਵਿੱਚ ਵਸ ਜਾਏ ਉਹ ਜੀਵ ਵੀ ਨਿਰਮਲ ਹੋ ਜਾਂਦਾ ਹੈ।
ਗੁਰ ਕਾ ਸ਼ਬਦ ਭਰਮ ਭਉ ਭਾਗਾ,
ਗੁਰੂ ਦੇ ਸ਼ਬਦ ਵਿੱਚ ਇਹ ਬਰਕਤਾਂ ਨੇ, ਜਿਹਦੇ ਅੰਦਰ ਗੁਰੂ ਕਾ ਸ਼ਬਦ ਵਸ ਜਾਂਦਾ ਹੈ ਉਹਦੇ ਅੰਦਰੋਂ ਭਰਮ ਦੂਰ ਹੋ ਜਾਂਦਾ ਹੈ, ਉਹਦੇ ਅੰਦਰੋਂ ਡਰ ਮੌਤ ਦਾ ਚੱਕਿਆ ਜਾਂਦਾ ਹੈ, ਉਹ ਭਰਮ ਤੇ ਭਉ ਤੋਂ ਰਹਿਤ ਹੋ ਜਾਂਦਾ ਹੈ, ਨਿਰਭਉ ਨੂੰ ਜਪਦਿਆਂ ਜਪਦਿਆਂ ਉਹ ਵੀ ਨਿਰਭਉ ਬਣ ਜਾਂਦਾ ਹੈ।
ਸੂਰਤ ਮੂਰਤ ਆਦਿ ਅਨੂਪ,
ਉਹ ਪਰਮਾਤਮਾ ਕਿੰਨਾ ਕੁ ਸੁੰਦਰ ਹੈ ਉਹਨੂੰ ਕਿਹਾ ਨਹੀਂ ਜਾ ਸਕਦਾ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
ਨਾਨਕ ਜਾਚਾ ਸਾਚ ਸਰੂਪ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਬੇਨਤੀ ਦੇ ਵਿੱਚ ਕਿ ਉਸ ਸੱਚਾ ਸਰੂਪ ਜਿਹੜਾ ਪਰਮਾਤਮਾ ਦਾ ਹੈ ਉਹਦੇ ਦਰਸ਼ਨਾਂ ਦੀ ਤਾਂਘ, ਉਸ ਪਰਮਾਤਮਾ ਦੀ ਬੰਦਗੀ, ਉਸ ਪਰਮਾਤਮਾ ਦੀ ਸ਼ਰਨ ਵਾਸਤੇ ਮੈਂ ਹਮੇਸ਼ਾ ਲੋਚਦਾ ਹਾਂ। ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਜੋ ਸਮੁੱਚਾ ਭਾਵ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਇਸ ਸ਼ਬਦ ਦਾ ਕੇਂਦਰੀ ਭਾਵ ਜੋ ਹੈ ਪਿਆਰਿਓ, ਗੁਰੂ ਸਮੁੰਦਰ ਹੈ ਅਤੇ ਸਿੱਖ ਨੇ ਹੰਸ ਬਣ ਕੇ ਗੁਰੂ ਦੇ ਗਿਆਨ ਰੂਪੀ ਮੋਤੀਆਂ ਨੂੰ ਚੁਗਣਾ ਹੈ, ਇਹਦੇ ਵਿੱਚ ਹੀ ਸਿੱਖ ਦਾ ਜੀਵਨ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਇਹ ਦਾਤ ਪ੍ਰਾਪਤ ਹੋਏ, ਅਸੀਂ ਇਸ ਮਾਨ ਸਰੋਵਰ ਗੁਰੂ ਦੇ ਕੋਲ ਆ ਕੇ ਗੁਰੂ ਦੇ ਗਿਆਨ ਰੂਪੀ ਮੋਤੀਆਂ ਨੂੰ ਚੁਗਦੇ ਰਹੀਏ, ਤਾਂ ਕਿ ਉਸ ਗਿਆਨ ਦੇ ਨਾਲ ਸਾਡੇ ਜੀਵਨ ਦਾ ਪਾਰ ਉਤਾਰਾ ਹੋ ਸਕੇ। ਹੋਈਆਂ ਅਨੇਕ ਅਨੇਕ ਭੁੱਲਾਂ ਦੀ ਅਣਜਾਣ ਜਾਣ ਕੇ ਆਪ ਜੀ ਨੇ ਖਿਮਾ ਕਰਨੀ ਜੀ, ਸਾਰੇ ਪ੍ਰਬੰਧਕਾਂ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ, ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਜੋ ਆਪ ਸੰਗਤਾਂ ਦੇ ਦਰਸ਼ਨ ਕਰਵਾ ਦਿੰਦੇ ਨੇ, ਆਪ ਸੰਗਤਾਂ ਦੀ ਚਰਨ ਛਰਨ ਵਿੱਚ ਬੈਠ ਕੇ, ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਇਸ ਭਾਗ ਪ੍ਰਾਪਤ ਹੁੰਦਾ ਹੈ, ਆਪ ਸੰਗਤਾਂ ਦੇ ਦਰਸ਼ਨ ਕਰ ਸਕਾਂ। ਸੋ ਸਾਰਿਆਂ ਦਾ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਭ ਤੋਂ ਵੱਧ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਆਪ ਸੰਗਤਾਂ ਦੇ ਦਰਸ਼ਨ ਹੋ ਰਹੇ ਨੇ। ਭੁੱਲਾਂ ਦੀ ਖਿਮਾ ਕਰਨੀ, ਆਓ ਆਖਰੀ ਪੰਕਤੀਆਂ ਕਰਕੇ
ਫਤਿਹ ਗਜਾਈਏ ਜੀ।
ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।